ओंकार सतनाम कर्ता पुरुष निर्भो निर्वैर अकाल मुहूर्त अजूने सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ माया करो शरीर स्वस्थ खीण समय सिमरंतु नानक राम दामोदर माधवे सगल गुणा के दाते स्वामी बिनो सुनो एक दीना देहो दरसे नानक बलहारी जियड़ा बल बल कीना आस प्यासी फिर के ताई ज्यों चात्रिक बूंदेरे कहो नानक जियड़ा बलहारी देहो दरसे प्रभु मेरे कहो नानक जियड़ा बलहारी देहो दरसे प्रभु मेरे सतनाम श्री वाहे गुरु जियो हरती जुड़ी लाओ मन चाओ भया बैरागिया बलराम जियो संत जना हर मेल हर पाया वड भागिया बलराम जियो निर्मल हर पाया हर गुण गाया मुख बोली हर वाणी संत जना वड भागी पाया हर कथिये अकथ कहानी हृदय हर 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 धुन उपजी हर जपिए मस्तक भाग जियो जन नानक बोले तीजी लावे हर उपजे मन बैराग जियो जन नानक बोले तीजी लावे हर उपजे मन बैराग जियो वाहिगुरु जी का खालसा वाहिगुरु जी की फतेह। धन गुरु रामदास जी महाराज ने जो छंदां दी बाणी सोही राग विच उचारण कीती है, इस वाक दे चार छंद ने। ये चार छंद अध्यात्मक मंडल दे चार पड़ाव ने। जैसे कि दास ने प्रथम अर्ज कीती है, साढ़े देश दा पुराना सनातन मत वो धर्म की व्याख्या तीन पड़ावों दे च मंडदा है, कर्म कांड, उपासना कांड, ज्ञान कांड। ज्ञान की प्राप्ति भगवान की प्राप्ति है, वेद ही भगवान है, ऐसा आखते ने। ज्ञान ही भगवान है, चानना ही सूरज है, सूरज ही चानना है। पर ऐसा चानना हो सके वो पेंदे कहिंदे ने कर्म कांड, पहले शरीर कुछ करे। उपासना कारण फिर ध्यान साधना मन कुछ करे। फिर तीसरी मंजिल आ जाती है ज्ञान कांड। इस्लाम दे बाणी मुहम्मद साहब वो कहिंदे ने पहले शरीयत, दूजा तरीकत, तीसरा मारफत, चौथा हकीकत। हकीकत दे अर्थ ने सच्चाई, हक दे अर्थ ने सच। जैसे भाई साहब भाई नंद लाल कहिंदे ने, हक हक अंदेश गुरु गोविंद सिंह, बादशाह दरवेश गुरु गोविंद सिंह। ऐ गुरु गोविंद सिंह, थानू वेख के हक का अंदेशा आंदा, सच का अंदेशा आंदा। तुसी सच की तस्वीर हो, तुसी सच की मूर्ति हो। हक दे अर्थ ने सच, हकीकत दे अर्थ ने सच्चाई। जिथे धन गुरु नानक देव जी महाराज कहिंदे ने, वो जो अनादि है, व्यापक है, वो सच है। आद सच, जुगाद सच, ऐ भी सच, नानक होसी भी सच। तो खुदा की है, मुहम्मद साहब कहिंदे ने हकीकत है, सच्चाई है। जो सच्चाई है वो खुदा है, और जो खुदा है वो हकीकत है। उस हकीकत दे नाल मिलना किस तरह होवे? हकीकत दे च ही सब कुछ आ गया, सच दे विच ही सब कुछ आ गया, ज्ञान दे विच ही सब कुछ आ गया। सारे गुण आ गए, सारे रस आ गए, सारियां शक्तियां आ गई। ऐसा कुछ भी नहीं जो सच तो बाहर हो गए। सच दे सब कुछ आ जाता है, सब कुछ आ जाता है। दुनिया दे सब कुछ दी प्राप्ति, सब कुछ दी प्राप्ति नहीं है, सच दी प्राप्ति ही सब कुछ दी प्राप्ति। दुनिया दे सब कुछ मिल के भी एक दिन आखिर यह बोध आता है, कुछ भी नहीं मिले, कुछ भी नहीं मिले। अज तक तो हर एक ने इस तरह ही आखिया। संसार देच सब कुछ मिल के एक दिन हथ खाली रहते और मनुख नूं महसूस होंदा कुछ भी नहीं मिले, कुछ भी नहीं मिले। जीवन मिलिया सी परम जीवन लई, परम जीवन ते मिलिया नहीं, ये जीवन भी गया। बाकी ते सब कुछ हथ च नहीं, ये जीवन भी गया। संसार दे च बहुत कुछ मिल के भी पता चलता कुछ भी नहीं मिले, कुछ भी नहीं मिले। दूसरा नुकता सुन लेना, निरंकार दे मार्ग ते चल के ये ध्यान दा मार्ग है। निरंकार दे मार्ग ते चल के अगर कुछ नहीं भी मिलिया तां भी बहुत कुछ मिल जाता है, बहुत कुछ मिल जाता है। तुसी आखोगे निरंकार दे मार्ग ते प्रवृत्ति कर्म दड़ाया बलराम जी। वो कर्मां दे प्रवृत्त हो जाएगा। केड़े कर्मां दे जिन्हां धार्मिक कर्म कहिंदे ने, अमृत वेले उठेगा, धर्मसाल दी सुरत करेगा, उठ के शब्द सुरत दा अभ्यास करेगा, नितनेम करेगा, दसवंध कटेगा। जो कुछ गुरु ने कहा है ਉਹਨੂੰ ਮੰਨ ਕੇ ਆਪਣੇ ਸਰੀਰ ਨੂੰ ਉਹਦੇ 'ਚ ਪ੍ਰਵਿਰਤ ਕਰੇਗਾ। ਇਹਦੇ ਨਾਲ ਮਨ ਦੀ ਦੁਨੀਆ ਨਹੀਂ ਬਦਲਦੀ, ਨਹੀਂ ਬਦਲਦੀ। ਇਹਦੇ ਨਾਲ ਆਨੰਦ ਵੀ ਨਹੀਂ ਮਿਲਦਾ, ਕਿਉਂਕਿ ਕਰਮ ਕਰਨ ਵਾਸਤੇ ਰੋਜ਼ ਰੋਜ਼ ਤਨ ਨੂੰ ਰਾਜ਼ੀ ਕਰਨਾ ਪੈਂਦਾ। ਤਨ ਉੱਠਣਾ ਨਹੀਂ ਚਾਹੁੰਦਾ, ਉਠਾਉਣਾ ਪੈਂਦਾ ਅੰਮ੍ਰਿਤ ਵੇਲੇ। ਤਨ ਆਉਣਾ ਨਹੀਂ ਚਾਹੁੰਦਾ ਗੁਰਦੁਆਰੇ, ਇਹਨੂੰ ਧੱਕੇ ਮਾਰ ਕੇ ਲਿਆਉਣਾ ਪੈਂਦਾ। ਇਹ ਤਨ ਸੇਵਾ ਕਰਨਾ ਨਹੀਂ ਚਾਹੁੰਦਾ, ਇਹਨੂੰ ਰੋਜ਼ ਰੋਜ਼ ਸੁਣ ਕੇ ਫਿਰ ਪ੍ਰੇਰਣਾ ਕਰਨੀ ਪੈਂਦੀ ਹੈ। ਅਤੇ ਇਸ ਤਰ੍ਹਾਂ ਤਨ 'ਤੇ ਸ਼ਾਮਿਲ ਹੋਇਆ, ਮਨ ਦੀ ਦੁਨੀਆ ਨਹੀਂ ਬਦਲੀ, ਅਜੇ ਸੁਭਾਅ ਨਹੀਂ ਬਣਿਆ, ਸਹਿਜ ਨਹੀਂ ਬਣਿਆ, ਅਜੇ ਇਹ ਕਰਮ ਸਵੈਮ ਤੋਂ ਜਨਮ ਨਹੀਂ ਲੈ ਰਹੇ, ਅਜੇ ਕਰਨੇ ਪੈ ਰਹੇ ਨੇ। ਜਦ ਕਦੀ ਇਸ ਤਰ੍ਹਾਂ ਦੀ ਗੱਲ ਆਵੇ, ਮੈਂ ਜਿਹਨਾਂ ਕੋਲ ਥੋੜ੍ਹੀ ਜਿਹੀਆਂ ਬਾਣੀ ਦੇ ਵਿਆਕਰਨ ਅਰਥ ਪੜ੍ਹਦਾ ਰਿਹਾ, ਸੰਸਕ੍ਰਿਤੀ ਸਲੋਕ ਭੱਟਾਂ ਦੇ ਸਵਈਏ ਸਿੱਧ ਗੋਸ਼ ਅਤੇ ਜਪਜੀ ਸਾਹਿਬ ਬਾਬਾ ਬਲਵੰਤ ਸਿੰਘ, ਕਟਕ ਦੀ ਗੱਲ ਇੱਕ ਦਿਨ ਮੈਨੂੰ ਕਹਿਣ ਲੱਗੇ, ਕਦੀ ਕਦੀ ਕਥਾ ਹੋ ਜਾਂਦੀ ਹੈ, ਰੋਜ਼ ਕਰਨੀ ਪੈਂਦੀ ਹੈ। ਸਮਝ 'ਚ ਨਹੀਂ ਆਈ ਸੀ ਮੇਰੀ ਗੱਲ, ਅਤੇ ਨਾਲੇ ਕਹਿਣ ਲੱਗੇ, ਜਦ ਕਰਨੀ ਪੈਂਦੀ ਹੈ ਤਾਂ ਖੱਪਣਾ ਪੈਂਦਾ, ਜਦ ਹੋ ਜਾਂਦੀ ਹੈ ਤਾਂ ਬੰਦਗੀ ਹੈ, ਬੰਦਗੀ। ਸਿਰਫ ਇੱਥੇ ਤੱਕ ਹੀ ਨਹੀਂ, ਉਹਨਾਂ ਨੇ ਮੈਨੂੰ ਇੰਝ ਕਿਹਾ, ਕਦੀ ਕਦੀ ਪਾਠ ਹੋ ਜਾਂਦਾ ਹੈ, ਬੰਦਗੀ ਹੈ, ਬਹੁਤਾ ਤਾਂ ਕਰਨਾ ਪੈਂਦਾ, ਖੱਪਣਾ ਹੀ ਹੈ, ਖੱਪਣਾ ਹੀ ਹੈ। ਉਦੋਂ ਮੇਰੀ ਸਮਝ 'ਚ ਨਹੀਂ ਆਇਆ ਸੀ, ਕਦੀ ਕਦੀ ਪਾਠ ਹੋ ਜਾਂਦਾ ਹੈ। ਮੈਨੂੰ ਕਹਿਣ ਲੱਗੇ, ਮਸਕੀਨ, ਕਦੀ ਕਦੀ ਪਾਠ ਹੋ ਜਾਂਦਾ ਹੈ, ਬੜਾ ਰਸ ਬਣ ਜਾਂਦਾ, ਬੰਦਗੀ। ਕਦੀ ਕਦੀ ਕਰਨਾ ਪੈਂਦਾ, ਬਹੁਤਾ ਕਰਨਾ ਪੈਂਦਾ, ਖੱਪਣਾ ਹੀ ਹੈ, ਖੱਪਣਾ ਹੀ ਹੈ। ਆਪਣੀ ਕਥਾ ਬਾਰੇ ਕਹਿਣ ਲੱਗੇ, ਕਦੀ ਕਦੀ ਕਥਾ ਹੋ ਜਾਂਦੀ ਹੈ, ਕਦੀ ਕਦੀ ਕਰਨੀ ਪੈਂਦੀ ਹੈ, ਜਦ ਕਰਨੀ ਪੈਂਦੀ ਹੈ ਤਾਂ ਖੱਪਣਾ ਹੀ ਹੈ, ਖੱਪਣਾ ਹੀ ਹੈ, ਹੋ ਜਾਂਦੀ ਹੈ ਤਾਂ ਬੰਦਗੀ ਹੈ, ਬੰਦਗੀ ਹੈ। ਬਹੁਤ ਲੰਬੇ ਸਮੇਂ ਬਾਅਦ ਮੈਨੂੰ ਇਸ ਗੱਲ ਦੀ ਸਮਝ ਆਈ, ਸਰੀਰ ਰਾਜ਼ੀ ਨਹੀਂ ਹੋ ਰਿਹਾ ਕੋਈ ਕਰਮ ਨੂੰ, ਨਾ ਪਾਠ ਕਰਨ ਵਾਸਤੇ, ਨਾ ਕੀਰਤਨ ਸੁਣਨ ਵਾਸਤੇ, ਨਾ ਕਥਾ ਸੁਣਨ ਵਾਸਤੇ, ਨਾ ਗੁਰਦੁਆਰੇ ਆਉਣ ਵਾਸਤੇ, ਨਾ ਸੇਵਾ ਕਰਨ ਵਾਸਤੇ। ਧੱਕੇ ਮਾਰ ਕੇ ਰਾਜ਼ੀ ਕਰਨਾ ਪੈ ਰਿਹਾ, ਅਜੇ ਇਹ ਕਰਮ ਸਹਿਜ ਨਹੀਂ ਬਣਿਆ, ਸਵੈਮ ਤੋਂ ਨਹੀਂ ਜਨਮ ਲੈ ਰਿਹਾ, ਕਰਮ ਕਰਨਾ ਪੈ ਰਿਹਾ। ਕਰਮ ਇਸ ਤਰ੍ਹਾਂ ਨਹੀਂ ਹੋ ਰਿਹਾ ਜਿਵੇਂ ਫੁੱਲਾਂ 'ਚੋਂ ਮਹਿਕ ਸੁੱਤੇ ਸਿੱਧ ਨਿਕਲਦੀ ਹੈ, ਕਰਮ ਸੁੱਤੇ ਸਿੱਧ ਨਿਕਲਣ, ਐਸਾ ਨਹੀਂ। ਪਹਿਲਾ ਪੜਾਓ ਸਤਿਗੁਰੂ ਦੱਸਦੇ ਨੇ, ਜਦ ਕਰਮ ਸੁੱਤੇ ਸਿੱਧ ਨਿਕਲਣ, ਸੁੱਤੇ ਸਿੱਧ ਸਹਿਜ ਅਵਸਥਾ 'ਚ ਨਿਕਲਣ, ਅੰਮ੍ਰਿਤ ਵੇਲਾ ਹੋ ਗਿਆ, ਆਪੇ ਹੀ ਜਾਗ ਆ ਗਈ, ਅਲਾਰਮ ਜੋ ਹੈ ਲਾਉਣ ਦੀ ਲੋੜ ਨਹੀਂ, ਇਹ ਜਾਗਣਾ ਸਹਿਜ ਹੈ। ਜਿਹਨੂੰ ਅਜੇ ਅਲਾਰਮ ਲਾ ਕੇ ਜਾਗਣਾ ਪੈ ਰਿਹਾ, ਅੰਮ੍ਰਿਤ ਵੇਲੇ ਜਾਗਣਾ ਇਸਦਾ ਸਹਿਜ ਨਹੀਂ ਹੈ। ਇਹ ਪੰਛੀ ਕੋਈ ਅਲਾਰਮ ਲਾਉਂਦੇ ਨੇ, ਸਭ ਅੰਮ੍ਰਿਤ ਵੇਲੇ ਉੱਠਦੇ ਨੇ, ਸਭ ਅੰਮ੍ਰਿਤ ਵੇਲੇ ਉੱਠਦੇ ਨੇ। ਇੱਕ ਦਫ਼ਾ ਅਕਬਰ ਨੇ ਕਿਧਰੇ ਬੀਰਬਲ ਤੋਂ ਪੁੱਛ ਲਿਆ ਸੀ, ਬੀਰਬਲ ਕਦੋਂ ਸੌਣਾ ਚਾਹੀਦਾ, ਕਦੋਂ ਜਾਗਣਾ ਚਾਹੀਦਾ। ਬੀਰਬਲ ਨੇ ਕਿਹਾ, ਜਹਾਂ ਬਣਾ, ਜਦ ਪੰਛੀ ਸੌਂ ਜਾਂਦੇ ਨੇ ਸੌਂ ਜਾਣਾ ਚਾਹੀਦਾ, ਜਦ ਪੰਛੀ ਜਾਗ ਪੈਂਦੇ ਨੇ ਜਾਗ ਪੈਣਾ ਚਾਹੀਦਾ। ਪੰਛੀਆਂ ਦੀ ਬਹੁਤ ਸਾਰੀ ਜ਼ਿੰਦਗੀ ਪ੍ਰਾਕਿਰਤਿਕ ਹੈ, ਬੜੀ ਸੋਹਣੀ ਹੈ। ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹਉ ਬਲਹਾਰੀ ਤਿਨਾ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁੱਗਨ ਥਲ ਵਸਨ, ਰੱਬ ਨਾ ਛੋੜਨ ਪਾਸ। ਇਹਦੇ 'ਚ ਮੈਂ ਬਹੁਤਾ ਖੁਲਾਸਾ ਨਾ ਕਰਾਂ, ਪੰਛੀਆਂ ਕੋਲੋਂ ਮਨੁੱਖ ਬਹੁਤ ਕੁਝ ਸਿੱਖ ਸਕਦਾ ਹੈ, ਬਹੁਤ ਕੁਝ ਜੋ ਹੈ ਸਿੱਖ ਸਕਦਾ ਹੈ, ਕਈ ਪਹਿਲੂਆਂ ਦੇ 'ਚ ਮਨੁੱਖ ਨਾਲੋਂ ਇਹ ਪੰਛੀ ਅੱਗੇ ਨੇ। ਉਹਨਾਂ ਦਾ ਅੰਮ੍ਰਿਤ ਵੇਲੇ ਉੱਠਣਾ ਸਹਿਜ ਹੈ, ਬਹੁਤ ਸਾਰਿਆਂ ਦਾ ਅੰਮ੍ਰਿਤ ਵੇਲੇ ਉੱਠਣਾ ਪੈਣਾ, ਉੱਠਣਾ ਕਰਨਾ ਪੈ ਰਿਹਾ, ਆਪਣੇ ਆਪ ਨੂੰ ਉਠਾਉਣਾ ਪੈ ਰਿਹਾ, ਉੱਠਣਾ ਸਹਿਜ ਨਹੀਂ ਹੈ। ਗੁਰਦੁਆਰੇ ਧੱਕੇ ਮਾਰ ਕੇ ਲਿਆਉਣਾ ਪੈ ਰਿਹਾ, ਗੁਰਦੁਆਰੇ ਆਉਣਾ ਸਹਿਜ ਨਹੀਂ ਹੈ, ਪਾਠ ਕਰਨਾ ਪੈ ਰਿਹਾ, ਪਾਠ ਸਹਿਜ ਨਹੀਂ ਹੈ। ਔਰ ਇਸ ਤਰ੍ਹਾਂ ਵੀ ਮੈਂ ਕਹਿ ਦਿਆਂ, ਅਖੰਡ ਪਾਠ ਦੇ 'ਚ ਤਾਂ ਕੋਈ ਵਿਰਲਾ ਹੀ ਹੋਵੇਗਾ ਜਿਹਦਾ ਪਾਠ ਕਰਨਾ ਸਹਿਜ ਹੋਵੇ। ਪ੍ਰੋਫੈਸ਼ਨਲ ਕੀਰਤਨੀਆਂ ਦੇ 'ਚੋਂ ਵੀ ਕੋਈ ਥੋੜ੍ਹੇ ਜਿਹੇ ਆਉਂਦੇ ਨੇ कीर्तन सहज आउंदा, नहीं तो नहीं आउंदा। कीर्तन सहज आउंदा है, अंदर दी उमंग कीर्तन पैदा करती है, अंदर दी चाहत पैदा करती है। धार्मिक कर्म जे सहज बन गए तो महाराज कहते परमात्मा नाल पहली लांते हो गए, पहली लांते हो गए। दूसरी च कहते ने महाराज वह मनुख अनाहत दे वाजे सुन लग पैंदा है, आवाज परमात्मा दी, बस फिर इसका हुण निश्चा नहीं डोलता क्योंकि सुन लिया। कर्म कांड तक पहली लां तक खतरा भी है, ये भी महज करते हैं। मनुख पिछे भी मुड़ सकता, रुक भी सकता है, रुकिया भी रह सकता। लां दूजी हो गई, हुण रुकेगा नहीं क्योंकि इन्हें अनाहद नाद सुन लिया। अनाहद नाद परमात्मा की आवाज है, अनहद बाणी नाद वजाया, चेत अचेत मूड़ मन मेरे बाजे अनहद बाजा। भाई साहब भाई गुरदास जी कहने जगमग जोत अनहद धुन गाज है, अनहद दे बाजे वजन लग, अनाहद नाद सुनाई देन लग। ये मनुख पिछे नहीं मुड़ सकता क्योंकि इसने सुन लिया है। अनाहद नाद का सुनना आनंद बना देता है और बड़ा भारी चाव पैदा कर देता है, पर अजे सुने है, वेख्या नहीं है। सुने जिमें दूर तो किसी की आवाज सुनी तो है, देखा नहीं। सुनन दे च रस्ते है, बथेरिया आन लग पैंदा। अगर कीर्तन का रस आन लग पै सुने तो समझ लेना परमात्मा की आवाज कुछ न कुछ गहराई दे सुन रहे हैं और एक दिन अनाहद नाद सुनन ते अवस्था बना देगी। अगर कीर्तन सुनन दे च रस आ रहे है, ये मनुख इतना गहरा चलिया जाएगा अनाहद नाद भी सुन लेगा जो ब्रह्मंड दे च व्यापक है, बिल्कुल व्यापक है। तीसरी दे च महाराज कहिंदे ने वह सुनना मनुख नूं बैरागी बना देगा। संसार का राग नहीं रहेगा, परिवार का राग नहीं रहेगा, पदार्थां का राग नहीं रहेगा। जीवेगा परिवार दे च निरले राग नहीं रहेगा, पकड़ नहीं रहेगी। जीवेगा पदार्थां दे च उन्हों पता है तन इसे तरह जी सकता है, पर पदार्थां च उसका राग नहीं होवेगा, बैराग हो जाएगा, राग नहीं रहेगा। संसार दे विच रहेगा, पदार्थां दे विच रहेगा, परिवार दे च रहेगा, लेकिन उनके अंदर राग नहीं होवेगा, पकड़ नहीं होवेगी। भाव परिवार उदी खुशी का बायस नहीं रहेगा, पदार्थ उदे आनंद का कारण नहीं होवेगा, संसार दे च उसकी रुचि नहीं रहेगी, रहेगा संसार दे च। इन्हों महापुरुष प्रत्यक्ष प्रमाण दे राही स्पष्ट करते रहते हैं। जैसे पक्का नारियल है, गिरी खोल दे अंदर है तो बंद, आजाद नहीं है, कैद दे च है, बंद है, लेकिन खोल नाल संबंध तोड़ बैठी, इस गिरी का संबंध टुट गया। अगर खोल टुट जाए ये गिरी नहीं टुटे, ये भी मैं अर्ज करते हैं। शरीर टुट जाए इसते मन विच कोई दुखद घटना नहीं घटेगी क्योंकि ते संबंध ही तोड़ बैठा है। ऐसा मनु खिड़े मत्थे शहीद हो सकता, अपने प्राण धर्म कौम तो दे सकता खुशी नाल। जो भयभीत होके देवे रोंदियां पिटदियां देवे वो तो अजे कच्चा नारियल है। नारियल तोड़ोगे तो गिरी भी टुटे, कच्चा नारियल तोड़ोगे गिरी भी टुटे। जगत का माड़ा जिहा दुख भी इहदे दिल नूं तोड़ के रख देगा क्योंकि जुड़े हुए है, कच्चा नारियल है। बैराग जिथे पक गया पक्का नारियल, अगर खौल नूं तोड़ भी दिता गिरी नहीं टुटेगा। कोई भी दुख उहदे दिल नूं रब नालों तोड़ नहीं सकते, चाहे कितना ही दुख होवे। और तुसी इतिहास ते पढ़ के देखो किहड़ा भगत है जो महान दुखां तो नहीं लंघिया। छोटियां छोटियां गल्लां ते लोकां दी शरदा टुट जांदी है। सारे भगतां दा जीवन पढ़ के वेख लो, सारे प्राचीन संत ते अवतारां दा जीवन पढ़ के देख लो। मौत दा डर उन्हां दे सामने रखिया गया और उन्हां नूं शहीद किया गया, हसदे ही रहे, हसदे रहे। मन ना डिगे तन काहे को डराए, चरण कमल चित रहे उस समाए। ਭਗਤ ਕਬੀਰ ਕਹਿੰਦੇ ਨੇ ਕਿ ਮੈਨੂੰ ਮੌਤ ਦਾ ਡਰ ਦਿੰਦੇ ਹੋ ਤੁਸੀਂ, ਮੈਂ ਨਾ ਮਰੋਂ, ਮਰ ਬਹੁ ਸੰਸਾਰਾ, ਹੁਣ ਮੈਨੂੰ ਸਮਝ ਆ ਗਈ ਹੈ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਟੁੱਟੇ ਹੋਏ ਤੇ ਇਸ ਖੌਲ ਦੇ ਨਾਲੋਂ ਅਸੀਂ ਪਹਿਲੇ ਹਾਂ, ਖੌਲ ਟੁੱਟ ਜਾਏ ਤੇ ਟੁੱਟ ਜਾਏ। ਇੱਕ ਅਵਸਥਾ ਹੁੰਦੀ ਹੈ ਮਹਾਂ ਬੈਰਾਗੀ, ਸੰਸਾਰ ਦੇ ਚ ਹੈ, ਸੰਸਾਰ ਦੇ ਚ ਨਹੀਂ ਹੈ, ਪਰਿਵਾਰ ਦੇ ਚ ਹੈ, ਪਰਿਵਾਰ ਦੇ ਚ ਨਹੀਂ ਹੈ। ਮਾਤਾ ਤ੍ਰਿਪਤਾ ਜੀ ਇਹੀ ਤੇ ਕਹਿੰਦੀਆਂ ਸਨ, ਨਾਨਕ ਜੀ ਤੁਸੀਂ ਘਰ ਦੇ ਚ ਆਉਂਦੇ ਇੰਜ ਹੁੰਦਾ ਜਿਵੇਂ ਘਰ ਦੇ ਚ ਨਹੀਂ ਹੋ, ਤੁਹਾਡਾ ਹੋਣਾ ਇਸ ਤਰੀਕੇ ਨਾਲ ਆਉਂਦਾ। ਇਹੀ ਹਾਲਤ, ਇਹੀ ਗਿਲਾ ਕਬੀਰ ਦੀ ਮਾਂ ਕਬੀਰ ਤੇ ਕਰਦੀ। ਫਿਰ ਮੈਂ ਲਮਕਾਵਾਂ ਨਾ, ਜਦ ਵੀ ਕੋਈ ਪ੍ਰਭੂ ਦੇ ਮਾਰਗ ਤੇ ਚੱਲਦਾ ਉਹ ਤੇ ਇੱਕ ਅਵਤਾਰੀ ਪੁਰਸ਼ ਸਨ। ਧਾਰਮਿਕ ਜਗਤ ਵਿੱਚ ਇਹ ਵੱਖ ਵੱਖ ਸ਼੍ਰੇਣੀਆਂ ਨੇ, ਅਵਤਾਰ, ਭਗਤ ਤੇ ਸੰਤ, ਤੇ ਤੀਸਰੀ ਸ਼੍ਰੇਣੀ ਹੈ ਜਗਿਆਸੂ। ਜਗਿਆਸੂ ਇਹਨੂੰ ਕਈ ਚਾਰਾਂ 'ਚ ਵੀ ਵੰਡਦੇ ਨੇ, ਅਵਤਾਰ, ਸੰਤ, ਸਾਧੂ, ਜਗਿਆਸੂ, ਇੰਜ ਵੰਡਦੇ ਨੇ। ਅਵਤਾਰ ਇਹ ਤੇ ਮੁਕਤ ਸੀ, ਲੇਕਿਨ ਦਇਆ ਵਸ ਹੋ ਕੇ ਫਿਰ ਆ ਗਿਆ, ਫਿਰ ਆ ਗਿਆ, ਜੀਵਾਂ 'ਤੇ ਦਇਆ ਖਾ ਕੇ ਆ ਗਿਆ ਵੀ ਮੈਂ ਤੇ ਮੁਕਤ ਹੋ ਗਿਆ, ਹੋਰਾਂ ਨੂੰ ਮੁਕਤ ਕਰਾਂ। ਵਿਚਾਰੇ ਬੰਧਨਾਂ 'ਚ ਪਏ ਨੇ, ਦੁੱਖਾਂ ਦੇ 'ਚ ਪਏ ਨੇ, ਤੂੰ ਸਰੀਰ ਦੀ ਕੈਦ ਦੇ 'ਚ ਆ ਜਾਂਦਾ, ਲੇਕਿਨ ਫਿਰ ਵੀ ਉਹ ਸਰੀਰ ਦੀ ਕੈਦ ਦੇ 'ਚ ਨਹੀਂ ਆਉਂਦਾ। ਇਸੇ ਨੂੰ ਗੁਰਬਾਣੀ ਇੰਜ ਕਹਿੰਦੀ ਹੈ, ਜਨਮ ਮਰਨ ਦੋਹੋਂ ਨਾਹੀਂ, ਜਨ ਪਰਉਪਕਾਰੀ ਆਏ। ਦੇਸ਼ ਵਿਦੇਸ਼ ਦਾ ਭਰਮਣ ਕਰਦੇ ਹੋਇਆਂ ਮੈਨੂੰ ਕਈ ਜੇਲਾਂ ਦੇ 'ਚ ਵੀ ਕਥਾ ਕਰਨੀ ਪੈਂਦੀ ਹੈ। ਕਨੇਡਾ ਦੇ 'ਚ ਵੈਨਕੂਵਰ ਦੇ ਅੰਦਰ ਸੈਂਟਰਲ ਜੇਲ੍ਹ ਦੇ 'ਚ ਮੇਰਾ ਕਈ ਦਫ਼ਾ ਜਾਣਾ ਹੋਇਆ। ਇੰਦੌਰ ਦੇ 'ਚ ਮੈਂ ਹਰ ਸਾਲ ਅਪ੍ਰੈਲ ਦੇ ਮਹੀਨੇ 'ਚ ਜੇਲ੍ਹ ਦੇ 'ਚ ਦੋ ਦਿਨ ਕਥਾ ਕਰਦਾ, ਨਾਲ ਇੱਕ ਦੋ ਰਾਗੀ ਸਿੰਘ ਵੀ ਜਾਂਦੇ ਨੇ। ਅੱਜ ਕੀ ਬੈਂਗਲੌਰ ਦੀ ਜੇਲ੍ਹ ਦੇ 'ਚ ਬਹੁਤ ਵੱਡੀ ਜੇਲ੍ਹ ਸੀ, ਮੈਂ ਛੋਟੀਆਂ ਛੋਟੀਆਂ ਜੇਲ੍ਹਾਂ ਦੇਖੀਆਂ ਸਨ, ਪਰ ਇਹ ਬਹੁਤ ਵੱਡੀ ਜੇਲ੍ਹ ਸੀ। 4,000 ਦੇ ਕਰੀਬ ਕੈਦੀ ਸਨ, ਔਰ ਮੈਂ ਹੈਰਾਨ, ਪਹਿਲੇ ਇੱਕ ਦਰਵਾਜ਼ੇ ਤੋਂ ਲੰਘੇ, ਉਹਨੂੰ 4 ਤਾਲੇ ਲੱਗੇ, ਫਿਰ ਦੂਜੇ ਦਰਵਾਜ਼ੇ ਤੋਂ ਲੰਘੇ, ਉਹਨੂੰ ਤਾਲੇ ਲੱਗੇ, ਫਿਰ ਤੀਸਰਾ ਬਹੁਤ ਵੱਡਾ ਕੋਰਟ, ਅੰਦਰ ਮੈਦਾਨ ਸੀ ਜਿੱਥੇ ਸਾਰੇ ਕੈਦੀਆਂ ਨੂੰ ਬਿਠਾਇਆ ਸੀ ਕਥਾ ਸੁਣਨ ਵਾਸਤੇ। ਉੱਥੇ ਵੀ ਗੇਟ, ਕਰਨਾਟਕ, ਤਮਿਲਨਾਡੂ ਦੇ ਜੋ ਬਹੁਤ ਖਤਰਨਾਕ ਕੈਦੀ ਸਨ ਸਾਰੇ ਉੱਥੇ, ਉਹਦੇ 'ਚ 40-50 ਬੀਬੀਆਂ ਸਨ, ਬਾਕੀ ਸਾਰੇ ਪੁਰਸ਼ ਸਨ। ਜੇਲਰ ਰੱਬੀ ਖੇਡ ਸਿੰਘ ਸੀ, ਹੁਣ ਉਹਦਾ ਆਫਿਸ ਵੀ ਅੰਦਰ ਸੀ ਜਿੱਥੇ ਉਹ ਕੰਮ ਕਰਦਾ ਸੀ। ਕੈਦੀ ਜੇਲ੍ਹ ਦੇ ਬਾਹਰ ਬਗੀਚੇ 'ਚ ਕੰਮ ਕਰ ਰਹੇ ਸਨ, ਉੱਥੋਂ ਮੈਨੂੰ ਖਿਆਲ ਮਿਲਿਆ ਇਹ ਜੇਲਰ, ਇਹ ਜੇਲ੍ਹ ਸੁਪਰਡੈਂਟ ਭਾਵੇਂ ਜੇਲ੍ਹ ਦੇ ਅੰਦਰ ਹੈ ਤਾਂ ਵੀ ਕੈਦੀ ਨਹੀਂ, ਔਰ ਇਹ ਕੈਦੀ ਭਾਵੇਂ ਵਿਚਾਰੇ ਬਾਹਰ ਨੇ ਤਾਂ ਵੀ ਕੈਦੀ ਨੇ, ਤਾਂ ਵੀ ਕੈਦੀ ਨੇ, ਭਾਵੇਂ ਜੇਲ੍ਹ ਦੇ ਬਾਹਰ ਕੰਮ ਪਏ ਕਰਦੇ ਨੇ ਤਾਂ ਵੀ ਕੈਦੀ ਨੇ, ਉਹ ਭਾਵੇਂ ਜੇਲ੍ਹ ਦੇ ਅੰਦਰ ਕੰਮ ਕਰ ਰਿਹਾ ਤਾਂ ਵੀ ਕੈਦੀ ਨਹੀਂ। ਜਨਮ ਮਰਨ ਦੋਹੋਂ ਮੈਂ ਨਾ, ਭਾਵੇਂ ਜਨਮ ਦੇ 'ਚ ਵੀ ਨੇ, ਮਰਨ ਦੇ 'ਚ ਵੀ ਨੇ, ਸਰੀਰ ਦਾ ਖਾਤਮਾ ਵੀ ਹੋਵੇਗਾ, ਫਿਰ ਵੀ ਜਨਮ ਮਰਨ ਦੋਹੋਂ ਮੈਂ ਨਾ, ਜਨ ਪਰਉਪਕਾਰੀ ਆਏ, ਸਿਰਫ ਪਰਉਪਕਾਰ ਦੀ ਖਾਤਰ ਆ ਗਏ। ਆਪ ਮੁਕਤ, ਮੁਕਤ ਕਰੇ ਸੰਸਾਰ, ਦੂਜਿਆਂ ਨੂੰ ਮੁਕਤ ਕਰਨ ਲਈ ਆ ਗਏ, ਇਹ ਅਵਤਾਰ ਕਹਿਲਾਉਂਦੇ ਨੇ। ਜਪ ਜਪ ਕੇ, ਸਾਧਨਾ ਕਰ ਕਰਕੇ ਜੋ ਮੁਕਤ ਹੋ ਗਿਆ ਇਸ ਜੀਵਨ ਦੇ 'ਚ, ਉਹ ਸੰਤ ਕਹਿਲਣ। ਮੁਕਤ ਹੋਣ ਦੀ ਜੋ ਸਾਧਨਾ ਕਰ ਰਿਹਾ ਪਰ ਅਜੇ ਸ਼ਿਖਰ 'ਤੇ ਨਹੀਂ ਪਹੁੰਚਿਆ, ਉਹ ਸਾਧੂ ਕਹਿਲਾਉਂਦਾ। ਮੁਕਤ ਹੋਣ ਦਾ ਚਾਹ ਪੈਦਾ ਹੋ ਗਿਆ, ਤੜਪ ਪੈਦਾ ਹੋ ਗਈ ਹੈ, ਚੱਲਿਆ ਨਹੀਂ, ਇਹ ਜਗਿਆਸੂ ਕਹਿਲਾਉਂਦਾ, ਜਾਗ ਪਿਆ, ਸਮਝ ਆ ਗਈ। ਇਸ ਤਰ੍ਹਾਂ ਵੀ ਵੰਡ ਕੀਤੀ ਗਈ ਹੈ, ਜਗਿਆਸੂ, ਸਾਧੂ, ਸੰਤ, ਅਵਤਾਰ। जैसे जैसे शिखर ते चढ़ोगे ना तादाद घटती जाएगी। जितने जग्यासू आते ने उतने साधु नहीं आते, जितने साधु आते ने उतने संत नहीं आते, और जितने संत आते ने अवतार ते कदी कदाए हजारों साल। नरगिस अपनी बेरोरी पे रोती है, बड़ी मुश्किल से होता है चमन में दीदावर पैरा। ते कदी कदाई मनुखता दे चमन दे कोई ऐसा फुल खिड़दा है मनुखता नु मुअत्तर कर देंदा है, बागो बाग कर देंदा है। ते बहुत लंबी उड़ीक करनी पई हजारों साल। नरगिस अपनी बेनूरी पे रोती है, बड़ी मुश्किल से होता है चमन में दीदावर पैदा। तो खैर तीसरा पड़ाव इंज कह लईए, ये साधु दा समझ लो, साधना करदा पिया और साधना कर करके अगे लंघ गया, इतना अंगे लंघ गया बैराग पैदा हो गया, बैराग पैदा हो गया। बैराग दी अवस्था हुण कोई खिच नहीं रही परिवार दी, हुण कोई खिच नहीं रही पदार्थां दी। लोकी ते आउंदे परिवार दीआं कामनावां, संसार दीआं कामनावां, आर्थिक अवस्था दीआं कामनावां लैके गुरद्वारे आउंदे ने, अजे ए पहली ना भी नहीं हुई। मैं सवेरे अर्ज कीती सी, कामना करके कर्म करना कर्म धंधा, भावना करके कर्म करना कर्म धर्म। श्रद्धा जुड़ी नहीं, भावना जुड़ी नहीं, कामना ही जुड़ी हुई अपनी मंग। संसार विच आउना भी दो तरह दा नाल होंदा है, वासना करके आउना होंदा है संसार विच, दयावस होके आउना होंदा है संसार विच। अवतार जन्म लेंदे ने दयावस होके, साडा आउना होया है वासना कर। भाई साहब भाई गुरदास जी कहंदे ने, जुग जुग मेर शरीर का वासना बद्दा आवे जा, फिर फेर वटाइए ज्ञानी होए मरम को पाए। मनुख बुढ़ा हो जाता है वासना बुढ़ी नहीं आती, मनुख मर जाता है वासना नहीं मरती, ये वासना अगला जन्म करा देंदी। फिर दूसरा नुकता भी सुन लेना, मैं समाप्ति करा। रोज़ रोज़ जीवन छोटा हो रहा है, रोज़ रोज़ मनुख दे कर्म वध रहे ने, रोज़ कर रहे हैं कर्म। और जिन्हां कर्मां नू मानसिक तौर पर कर रहे हैं उते लिखे जा रहे हैं, रोज रोज कर्मां दी खेती वड्डी हो रही है, रोज रोज जीवन दा चोला छोटा हो रहा है, जीवन दी चादर छोटी हो जाती है। एक दिन चादर ते खत्म हो गई, बोए हुए बीज रह गए न कर्म रह गए, वो फिर अगले जन्म दे साथ चलते हैं। कबीर जैसा संत भी कहता है, अपने कर्म की गत मैं क्या जानो, क्या जानो बाबा रे, मैं की जाना हूं जो कुछ मैं हां ते बोगदा पिया, पता नहीं किड़े कर्मा ने। अपने कर्म की गत मैं क्या जानो, बीज अज बोया है ये फल तक अपने समय का अंतराल है, गैप है। कर्म मैं अज कीता है, फल ते अज है कोई नहीं, तो विच समय का अंतराल है, कई दफा पता ही नहीं चलता ये फल क्यों मैनो मिले है। फल दो ही आते ने, जमीन देच जितने बीज बोईए उतने ही फल ने, लेकिन जीवन देच कर्मा दे जितने बीज बोईए दो ही फल ने, सुख ते दुख, ऐ दो ही फल और कोई फल नहीं। अगर दुख फली बहुत होया है तो जरूर मेरे को कुछ ऐसा बोया गया, बोया गया, बिना बीज तो दुख नहीं होता। अगर सुख है तो बिना बीज तो नहीं होता, पर दुख है। बंदा कहिंदे अज ते मैं कुछ कीता नहीं, साल भर छे महीने ते मैं कुछ कीता नहीं, की पता उस तो पहले कीता होवे। अपने कर्म की गत मैं क्या जा, ऐसा नहीं कि तू बोया नहीं ते पैदा हो गया, नहीं, ये आप बीज आपे ही का है, तू जरूर बीजे, जरूर बीजे, जेहा बीजे सो लोणे कर्मा संदड़ा खेत। तो खैर मुख्तसर में अर्ज करा, तीसरा फेरा तीसरी लाव देच मेरे पातशाह कहने, बड़ी रब्बी चाहत पैदा हो जाती है, तड़प पैदा हो जाती है, इस करके पैदा हो जाती है, संसार तो मन बैराग हो जाता है, रब दी तड़प पैदा हो, परिवार तो मन बैराग हो जाता है, निरंकार दी खिच पैदा हो जाती है। ਪਦਾਰਥਾਂ ਤੋਂ ਮਨ ਵੈਰਾਗੀ ਹੋ ਜਾਂਦਾ ਹੈ, ਪਰਮਾਤਮਾ ਦੀ ਤੜਪ ਪੈਦਾ ਹੋ ਜਾਂਦੀ ਹੈ, ਉਹ ਚਾਉ ਜਿਹੜਾ ਮਨੁੱਖ ਦੇ ਮਨ ਨੂੰ ਬੈਰਾਗੀ ਕਰ ਦਿੰਦਾ। ਹਰ ਤੀਜੜੀ ਲਾਓ ਮਨ ਚਾਉ ਬਇਆ, ਬੈਰਾਗੀਆ ਬਲਰਾਮ ਜੀਓ। ਸੰਤ ਜਨਾ ਹਰ ਮੇਲ ਹਰ ਪਾਇਆ, ਵਡਭਾਗੀਆ ਬਲਰਾਮ ਜੀਓ। ਇਹ ਵੱਡਿਆਂ ਭਾਗਾਂ ਦੀ ਪਹਿਚਾਣ ਕਿ ਸਤਸੰਗ ਦਾ ਮਿਲਾਪ ਹੋ ਗਿਆ। ਪ੍ਰਭੂ ਦੇ ਗੀਤ ਸੁਣਦੇ ਸੁਣਦੇ, ਉਸਤਤੀ ਸੁਣਦੇ ਸੁਣਦੇ, ਉਹਦੇ ਮਿਲਣ ਦਾ ਚਾਅ ਪੈਦਾ ਹੋ ਗਿਆ, ਮਨ ਬੈਰਾਗੀ ਹੋ ਗਿਆ। ਸੰਸਕਾਰ ਉਸੇ ਦੇ ਬਣਦੇ ਨੇ ਜਿਸ ਕਰਮ ਵਿੱਚ ਮਨ ਪੂਰਾ ਹੋਵੇ, ਵਰਨਾ ਨਹੀਂ ਬਣਦਾ। ਇਹ ਇੱਕ ਹਕੀਕਤ ਹੈ, ਇੱਕ ਸੱਚਾਈ ਹੈ ਕਿ ਹਰ ਬੁਰੇ ਕਰਮ ਵਿੱਚ ਮਨ ਪੂਰਾ ਹੁੰਦਾ, ਹਰ ਸ਼ੁਭ ਕਰਮ ਵਿੱਚ ਮਨ ਟੁੱਟਿਆ ਟੁੱਟਿਆ ਹੁੰਦਾ, ਟੁਕੜਿਆਂ 'ਚ ਹੁੰਦਾ। ਤਾਂ ਬੁਰੇ ਸੰਸਕਾਰ ਬਣਦੇ ਜਾ ਰਹੇ ਨੇ, ਬਣਦੇ ਜਾ ਰਹੇ ਨੇ ਸਾਰੇ ਸੰਸਾਰ ਵਿੱਚ। ਸ਼ੁਭ ਸੰਸਕਾਰਾਂ ਦੀ ਛਾਪ ਬੜੀ ਥੋੜ੍ਹੀ, ਬਹੁਤ ਥੋੜ੍ਹੀ। ਇੱਕ ਦਿਨ ਸਰੀਰਕ ਜ਼ਿੰਦਗੀ ਦਾ ਅੰਤ ਹੋ ਜਾਂਦਾ। ਉਹ ਜਿਹੜੇ ਸੂਖਸ਼ਮ ਸਰੀਰ ਵਿੱਚ ਜਿਹਨੂੰ ਜੀਵ ਆਤਮਾ ਕਹਿੰਦੇ ਨੇ, ਉਹ ਜਿਹੜੇ ਅੰਦਰ ਪਏ ਹੋਏ ਸੰਸਕਾਰ ਨੇ ਅਗਲਾ ਜਨਮ ਕਰਾ ਦਿੰਦੇ। ਅਗਲਾ ਜਨਮ ਤਨ ਦਾ ਆਉਂਦਾ, ਤਨ ਤਾਂ ਇੱਥੇ ਮਿੱਟੀ ਹੋ ਜਾਂਦਾ, ਰਾਖ ਹੋ ਜਾਂਦਾ। ਇਸ ਤਨ ਦਾ ਅੱਗੇ ਜਨਮ ਨਹੀਂ ਆਉਂਦਾ, ਇਹ ਤਾਂ ਇੱਥੇ ਹੀ ਰਹਿ ਜਾਂਦਾ। ਅੱਗੇ ਨਵਾਂ ਤਨ ਧਾਰਨ ਕਰਦਾ ਹੈ ਸਾਡਾ ਸੂਖਸ਼ਮ ਸਰੀਰ, ਉਸੇ ਨੂੰ ਰੂਹ ਕਹਿ ਦਿੰਦੇ ਨੇ, ਉਸੇ ਨੂੰ ਜੀਵ ਆਤਮਾ ਕਹਿ ਦਿੰਦੇ ਨੇ, ਉਸੇ ਨੂੰ ਸੂਖਸ਼ਮ ਸਰੀਰ ਕਹਿ ਦਿੰਦੇ। ਜਿਤਨੇ ਮਨੁੱਖ ਰੋਜ਼ ਤਨ ਕਰਕੇ ਖਤਮ ਹੋ ਰਹੇ ਨੇ, ਉਤਨੀਆਂ ਰੂਹਾਂ ਜਨਮ ਲੈਣ ਵਾਲੀਆਂ ਬਣ ਜਾਂਦੀਆਂ। ਕਈ ਦਫ਼ਾ ਬੋਧ ਕੁਛ ਨਹੀਂ ਆਉਂਦਾ, ਸਮਝ ਕੁਛ ਨਹੀਂ ਆਉਂਦੀ, ਮਨੁੱਖ ਆਪਣੀ ਰਾਏ ਦੇਣ ਲੱਗ ਪੈਂਦਾ। ਕਈ ਗੁਰਮਤ ਅਨੁਸਾਰ ਰੂਹਾਂ ਦਾ ਮੰਡਲ ਨਹੀਂ ਹੈ ਤਾਂ ਜਨਮ ਕੌਣ ਲੈਂਦਾ? ਇਹ ਤਨ ਜਨਮ ਲੈਂਦਾ, ਤਨ ਤਾਂ ਇੱਥੇ ਰਾਖ ਹੋ ਜਾਂਦਾ, ਖਾਖ ਹੋ ਜਾਂਦਾ। ਅੱਗੇ ਨਵਾਂ ਜਨਮ, ਨਵਾਂ ਚੋਲਾ ਰੂਹ ਧਾਰਨ ਕਰਦਾ, ਉਹਨੂੰ ਜੀਵ ਆਤਮਾ ਕਹਿੰਦੇ ਨੇ। ਉਸਨੂੰ ਉਰਦੂ ਫਾਰਸੀ ਦੇ 'ਚ ਰੂਹ ਕਹਿ ਦਿੰਦੇ ਨੇ, ਸਾਡੇ ਦੇਸ਼ ਦੀ ਧਾਰਮਿਕ ਭਾਸ਼ਾ ਦੇ 'ਚ ਜੀਵ ਆਤਮਾ ਕਹਿ ਦਿੰਦੇ ਨੇ। ਸਰੀਰ ਦੇ ਮਰਨ ਦੇ ਨਾਲ ਜੀਵ ਆਤਮਾ ਨਹੀਂ ਮਰਦੇ, ਅਤੇ ਜੀਵ ਆਤਮਾ ਵਿੱਚ ਅਨੰਤ ਜਨਮਾਂ ਦੇ ਸੰਸਕਾਰ ਨੇ, ਇੱਕ ਜਨਮ ਦੇ 'ਚ ਨਹੀਂ। ਜੈਸੇ ਸਾਡੇ ਸਰੀਰ ਦੇ 'ਚ ਜਨਮ ਤੋਂ ਲੈ ਕੇ ਹੁਣ ਤੱਕ ਦਾ ਖਾਧੇ ਹੋਏ ਭੋਜਨ ਦਾ ਅੰਸ਼ ਹੈ, ਜੋ ਇੱਕ ਬੱਚਾ ਦੁੱਧ ਪੀਂਦਾ ਰਿਹਾ ਫਿਰ ਅੱਗੇ ਖਾਂਦਾ ਰਿਹਾ, ਉਹੀ ਸਰੀਰ ਦਾ ਮਾਸ ਬਣਦਾ ਰਿਹਾ, ਉਹੀ ਹੱਡੀਆਂ ਬਣਦਾ ਰਿਹਾ, ਉਹੀ ਖੂਨ ਬਣਦਾ ਰਿਹਾ, ਉਹੀ ਚਰਬੀ ਬਣਦਾ ਰਿਹਾ। ਅੱਜ ਤੱਕ ਜੋ ਖਾਧਾ ਹੈ ਉਹ ਇਹ ਸਾਡਾ ਸਰੀਰ ਹੈ, ਅੱਜ ਤੱਕ ਜੋ ਮਨ ਨੇ ਕਰਮ ਕੀਤਾ ਹੈ ਉਹ ਸਾਡੇ ਸੰਸਕਾਰ ਨੇ, ਸੰਸਕਾਰ ਨੇ। ਅੱਜ ਤੱਕ ਜੋ ਖਾਧਾ ਹੈ ਉਹੀ ਖੂਨ ਹੈ, ਉਹੀ ਹੱਡੀਆਂ, ਉਹੀ ਮਾਸ ਹੈ, ਉਹੀ ਚਰਬੀ ਹੈ। ਅੱਜ ਤੱਕ ਜੋ ਸੋਚਿਆ, ਵਿਚਾਰਿਆ, ਚਿੰਤਨ ਕੀਤਾ, ਉਹੀ ਸਾਡੇ ਸੰਸਕਾਰ ਨੇ, ਉਹੀ ਸਾਡੇ ਸੰਸਕਾਰ। ਸਰੀਰ ਦੀ ਮੌਤ ਦੇ ਨਾਲ ਸੰਸਕਾਰਾਂ ਦੀ ਮੌਤ ਨਹੀਂ ਆਉਂਦੀ, ਅਤੇ ਸੰਸਕਾਰ ਇੰਝ ਕਹਿ ਲਈਏ 99% ਲੋਕਾਂ ਦੇ ਠੀਕ ਨਹੀਂ ਆਉਂਦੇ। ਇਹ ਸੰਸਕਾਰ ਅਗਲੇ ਜਨਮ ਦਾ ਕਾਰਨ ਬਣ ਜਾਂਦੇ ਨੇ। ਜਦੋਂ ਦੀ ਇਹ ਜ਼ਮੀਨ ਹੈ, ਇੰਝ ਕਹਿ ਲਓ ਅਸੀਂ ਉਦੋਂ ਦਾ ਜੰਮ ਰਹੇ ਹਾਂ, ਮਰ ਰਹੇ ਹਾਂ, ਜੰਮ ਰਹੇ ਹਾਂ, ਮਰ ਰਹੇ ਹਾਂ। ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇ ਸਲਮੇ, ਬਹੁਤੇ ਫੇਰ ਭਏ ਕਿਰਪਨ ਖੋ, ਅਬ ਕਿਛ ਕਿਰਪਾ ਕੀਜੇ। ਇਹ ਪ੍ਰਭੂ ਕਿਰਪਾ ਕਰ, ਇਸ ਜ਼ਮੀਨ ਦੇ ਉੱਤੇ ਤਾਂ ਕਈ ਫੇਰੇ ਹੋ ਗਏ, ਬਾਰ ਬਾਰ ਆਉਂਦੇ ਰਹੇ, ਬਾਰ ਬਾਰ ਆਉਂਦੇ ਰਹੇ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖ। ਹਰ ਦਫਾ ਮੈਂ ਜੀਵਨ ਲੈ ਕੇ ਜਨਮ ਲੈ ਕੇ ਪ੍ਰਭੂ ਤੇਰੇ ਤੋਂ ਵਿਛੜਿਆ ਰਿਹਾ, ਕਿਉਂ ਜੀਵਨ ਮੈਂ ਕਾਰੋਬਾਰ ਦੇ ਲੇਖੇ ਲਾਇਆ, ਪਰਿਵਾਰ ਦੇ ਲੇਖੇ ਲਾਇਆ, ਸੰਸਾਰ ਦੇ ਲੇਖੇ ਲਾਇਆ, ਅਤ ਕੀਏ ਮੈਂ ਜੀਵਨ ਤੇਰੇ ਲੇਖੇ ਲਾਇਆ। ਇਹ ਜਨਮ ਤੁਮਾਰੇ ਲੇਖ, ਅਤ ਕੀ ਮੈਂ ਜੀਵਨ ਤੈਨੂੰ ਅਰਪਣ ਕੀਤਾ, ਅੱਜ ਕੀ ਮੈਂ ਜੀ ਰਿਹਾ ਸਿਰਫ ਤੇਰੀ ਖਾਤਰ। ਹੁਣ ਮੈਂ ਪਰਿਵਾਰ ਦੀ ਖਾਤਰ ਨਹੀਂ ਜੀ ਰਿਹਾ, ਹੁਣ ਮੈਂ ਸੰਸਾਰ ਦੀ ਖਾਤਰ ਨਹੀਂ ਜੀ ਰਿਹਾ। ਸੰਸਾਰ ਦੀ ਖਾਤਰ ਜੀਣ ਦਾ ਮਤਲਬ, ਹੁਣ ਮੈਂ ਲੋਭ ਦੀ ਖਾਤਰ ਨਹੀਂ ਜੀ ਰਿਹਾ, ਹੁਣ ਮੈਂ ਵਾਸ਼ਨਾ ਕਾਮ ਦੀ ਖਾਤਰ ਨਹੀਂ ਜੀ ਰਿਹਾ, ਹੁਣ ਮੈਂ ਹੰਕਾਰ ਦੀ ਖਾਤਰ ਨਹੀਂ ਜੀ ਰਿਹਾ। ਇਹ ਨਿਰੰਕਾਰ ਹੁਣ ਮੈਂ ਤੇਰੀ ਖਾਤਰ ਜੀ ਰਿਹਾ। ਇਹ ਜਨਮ ਤੁਮਾਰੇ ਲੇਖ ਹੈ। ਐਸੇ ਜੀਵ ਆਤਮਾ ਦਾ ਫਿਰ ਜਨਮ ਨਹੀਂ ਆਉਂਦਾ, ਗੱਲ ਖਤਮ ਹੋ ਜਾਂਦੀ। ਸਰੀਰ ਦੇ ਅੰਤ ਦੇ ਨਾਲ ਸੰਸਕਾਰਾਂ ਦਾ ਵੀ ਅੰਤ ਹੋ ਜਾਏ, ਹੰਕਾਰ ਦਾ ਵੀ ਅੰਤ ਹੋ ਜਾਏ, ਲੋਭ ਅਤੇ ਕਾਮ ਦਾ ਵੀ ਅੰਤ ਹੋ ਜਾਏ, ਤਾਂ ਫਿਰ ਤਾਂ ਜਨਮ ਹੋਣਾ ਹੀ ਨਹੀਂ। ਅਗਰ ਸਰੀਰ ਦੀ ਮੌਤ ਹੀ ਜੀਵ ਆਤਮਾ ਦੀ ਮਨ ਦੀ ਮੌਤ ਹੈ, ਇਹ ਕਥਾ ਕੀਰਤਨ ਸੁਣਨ ਦੀ ਵੀ ਲੋੜ ਨਹੀਂ, ਜਪ ਤਪ ਕਰਨ ਦੀ ਵੀ ਲੋੜ ਨਹੀਂ। ਇੱਕ ਦਿਨ ਮਰਾਂਗੇ ਅਤੇ ਮੁਕਤ ਹੋ ਜਾਵਾਂਗੇ। ਗੁਰਬਾਣੀ ਦਾ ਵਾਕ, ਬਹਿਣੀ ਕਹੇ ਸੁਨੋਰੇ ਸੰਤੋ ਮਰਨ ਮੁਕਤ ਕਿਨ ਪਾਈ। ਮਰ ਕੇ ਮੁਕਤੀ ਕਿਸ ਨੂੰ ਮਿਲਦੀ ਹੈ? ਨਹੀਂ ਮਿਲਦੀ। ਮਰ ਕੇ ਬੰਦਾ ਮਰਦਾ ਹੈ, ਫਿਰ ਮਰਨ ਲਈ ਜਨਮ ਲੈਂਦਾ ਹੈ, ਮਰ ਕੇ ਮੁਕਤ ਨਹੀਂ ਹੁੰਦਾ। ਬਹਿਣੀ ਕਹੇ ਸੁਨੋਰੇ ਸੰਤੋ ਮਰਨ ਮੁਕਤ ਕਿਨ ਪਾਈ। ਮਰ ਕੇ ਕਿਸਨੇ ਮੁਕਤ ਪਾਈ ਹੈ? ਜੋ ਜੀਵਨ ਮੁਕਤ ਨਹੀਂ ਹੋਇਆ, ਮਰ ਕੇ ਮੁਕਤ ਨਹੀਂ ਆਉਂਦਾ। ਅਗਰ ਮਰਨਾ ਹੀ ਮੁਕਤੀ ਹੈ, ਫਿਰ ਇਹ ਜਪ ਤਪ ਦੀ ਕੀ ਲੋੜ ਹੈ? ਫਿਰ ਤਰ੍ਹਾਂ ਤਰ੍ਹਾਂ ਦੀ ਸਾਧਨਾ ਕਰਨ ਦੀ ਕੀ ਲੋੜ? ਇੱਕ ਦਿਨ ਮਰਾਂਗੇ ਅਤੇ ਮੁਕਤ ਹੋ ਜਾਵਾਂਗੇ, ਜਨਮ ਮਰਨ ਤੋਂ ਛੁੱਟ ਜਾਵਾਂਗੇ? ਨਹੀਂ। ਤਨ ਨਾਸ ਹੋ ਜਾਂਦਾ ਹੈ, ਜੀਵ ਆਤਮਾ ਅਗਲੇ ਤਨ ਦੀ ਯਾਤਰਾ 'ਤੇ ਚੱਲ ਪੈਂਦਾ ਹੈ। ਆਪਦੀ ਗਿਆਤ ਲਈ ਅਰਜ਼ ਕਰਾਂ, ਪੁਰਾਣੀ ਮਨੋਤ ਇਹ ਹੈ ਕਿ ਜੀਵ 13 ਦਿਨ ਦੇ ਅੰਦਰ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ ਹੈ, ਵੱਧ ਤੋਂ ਵੱਧ 40 ਦਿਨ। ਐਸੀ ਪੁਰਾਣੀ ਮਨੋਤ ਹੈ। ਦੋ ਤਰ੍ਹਾਂ ਦੀਆਂ ਜੀਵ ਆਤਮਾਵਾਂ ਲੰਬੇ ਸਮੇਂ ਤੱਕ ਭਟਕਦੀਆਂ ਨੇ। ਇੱਕ ਤਾਂ ਦੁਸ਼ਟ ਆਤਮਾ, ਸਾਰੀ ਜ਼ਿੰਦਗੀ ਕਤਲ, ਡਾਕੇ, ਚੋਰੀ, ਯਾਰੀ, ਦੁਰਾਚਾਰ, ਬਲਾਤਕਾਰ ਵਿੱਚ ਬਤੀਤ ਕੀਤੀ ਹੈ, ਕਦੀ ਸੋਚਿਆ ਹੀ ਨਹੀਂ ਧਰਮ ਬਾਰੇ, ਰੱਬ ਬਾਰੇ। ਹੁਣ ਇਹਦੇ ਕੋਲ ਭਯੰਕਰ ਮਾੜੇ ਸੰਸਕਾਰ ਹੋਣਗੇ, ਜੋ ਕੁਝ ਇਹਦੇ ਕੋਲ ਲੇਖਾ ਹੋਵੇਗਾ ਬੜਾ ਮਾੜਾ, ਜੋ ਕਰਨਾ ਹੈ ਉਹ ਲਿਖਿਆ ਜਾਂਦਾ ਹੈ, ਕਰ ਕਰ ਕਰਨਾ ਲਿਖ ਲਏ ਜਾ ਬੰਦਾ ਨਾਲ ਲੈ ਕੇ ਜਾਂਦਾ, ਲਿਖਿਆ ਜਾਂਦਾ। ਐਸੀ ਜੀਵ ਆਤਮਾ ਨੂੰ ਜਨਮ ਲੈਣ ਦੇ 'ਚ ਬੜਾ ਸਮਾਂ ਲੱਗ ਜਾਂਦਾ, ਕਿਉਂ ਜਿਹੜੇ ਉਹਦੇ ਸੰਸਕਾਰ ਨੇ ਉਸ ਤਰ੍ਹਾਂ ਦੇ ਸੰਸਕਾਰਾਂ ਦੀ ਮਾਂ ਚਾਹੀਦੀ ਹੈ ਤਾਂ ਜਨਮ ਹੋਵੇਗਾ, ਉਸ ਤਰ੍ਹਾਂ ਦੇ ਸੰਸਕਾਰਾਂ ਦੀ ਗੋਦ ਚਾਹੀਦੀ, ਕੁੱਖ ਚਾਹੀਦੀ ਹੈ ਤਾਂ ਜਨਮ ਹੋਵੇਗਾ। ਇਸ ਵਾਸਤੇ ਭੈੜੇ ਬੱਚੇ ਨੂੰ ਵੇਖ ਕੇ ਸਮੁੱਚੇ ਏਸ਼ੀਆ ਦੇ 'ਚ ਗਾਲ ਮਾਂ ਨੂੰ ਕੱਢਦੇ ਨੇ, ਤੂੰ ਠੀਕ ਨਹੀਂ ਹੈ, ਕਿਉਂਕਿ ਇੱਕ ਮਾੜੇ ਸੰਸਕਾਰਾਂ ਦੀ ਜੀਵ ਆਤਮਾ ਨੇ ਤੇਰੇ ਰਾਹੀਂ ਜਨਮ ਲਿਆ, ਤਾਂ ਤੇਰੇ ਵੀ ਸੰਸਕਾਰ ਠੀਕ ਨਹੀਂ ਹੋਣਗੇ। ਔਰ ਐਸੀ ਮਾਵਾਂ ਨੂੰ ਬੜੀ ਤਾੜਨਾ ਕੀਤੀ ਹੈ ਗੁਰਬਾਣੀ ਨੇ, ਜੈ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮੈਂ ਤਾਰੀ। ਜ਼ਬਾਨ ਕੰਬਦੀ ਹੈ, ਅਰਥ ਕਰਨ ਲੱਗੇ, ਐ ਮਾਂ ਇੱਕ ਦੁਸ਼ਟ ਪੈਦਾ ਕੀਤਾ ਹੈ, ਬਿਹਤਰ ਸੀ ਸੁਹਾਗਣ ਦੀ ਥਾਂ 'ਤੇ ਤੂੰ ਬੇਵਾ ਆਉਂਦੀ। ਭਗਤ ਕਬੀਰ ਥੋੜ੍ਹੀ ਗੱਲ ਨਹੀਂ ਕਰਦੇ, ਤੇ ਗੁਰੂ ਰਾਮਦਾਸ ਜੀ ਇੰਜ ਕਹਿੰਦੇ ਨੇ, ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀਜੇ ਹਰ ਬਾਂਝਾ, ਤਿਨ ਸੁਨੀ ਦੇਹ ਫਿਰੇ ਬਿਨ ਨਾਵੇਂ ਹੋਏ ਖਪ ਖਪ ਮੋਹੇ ਕਰਾਂਝਾ। ਬਾਂਝਾ ਬੰਜਰ, ਜਿਸ ਜ਼ਮੀਨ ਵਿੱਚ ਕੁਛ ਨਾ ਪੈਦਾ ਹੋਵੇ, ਬੰਜਰ ਜਿਹੜੀ ਕੁੱਖ ਬੱਚੇ ਨੂੰ ਜਨਮ ਨਾ ਦੇ ਸਕੇ, ਬਾਂਝ। ਤੋਂ ਗੁਰੂ ਰਾਮਦਾਸ ਜੀ ਕਹਿੰਦੇ ਨੇ, ਦੁਸ਼ਟ ਸੰਤਾਨ ਪੈਦਾ ਕਰਨ ਤੋਂ ਬਿਹਤਰ ਸੀ ਤੂੰ ਬਾਂਝ ਰਹਿੰਦੀ, ਬਾਂਝ ਰਹਿੰਦੀ। ਦੁਸ਼ਟ ਸੰਸਕਾਰਾਂ ਦੀਆਂ ਜੀਵ ਆਤਮਾ ਨੂੰ ਜਨਮ ਲੈਣ ਵਿੱਚ ਬੜਾ ਲੰਬਾ ਸਮਾਂ ਲੱਗ ਜਾਂਦਾ ਹੈ, ਕਿਉਂਕਿ ਉਸ ਤਰ੍ਹਾਂ ਦੀ ਹੀ ਭਿਅੰਕਰ ਦੁਸ਼ਟ ਸੰਸਕਾਰਾਂ ਵਾਲੀ ਮਾਂ ਚਾਹੀਦੀ। ਇੱਕ ਸ਼ੁਭ ਸੰਸਕਾਰ ਜੈਸੇ ਅਧਿਆਤਮਕ ਮੰਡਲ ਦੇ ਤੀਸਰੇ ਪੜਾਅ ਦੇ ਉੱਤੇ ਕਿਸੇ ਦਾ ਸਰੀਰ ਸਾਥ ਛੱਡ ਗਿਆ, ਤਾਂ ਇਹ ਜੀਵ ਆਤਮਾ ਰਸਤੇ 'ਚ ਰਹਿ ਗਈ, ਪਰਮਾਤਮਾ ਤੱਕ ਨਹੀਂ ਪਹੁੰਚੀ, ਕਿਉਂਕਿ ਸਰੀਰ ਇੱਕ ਵਾਹਨ ਸੀ, ਸਰੀਰ ਘੋੜਾ ਸੀ, ਇਹਦੇ ਆਸਰੇ 'ਤੇ ਇਸਨੇ ਪਹੁੰਚਣਾ ਸੀ। ਸਰੀਰ ਨੇ ਸਾਥ ਛੱਡ ਦਿੱਤਾ, ਘੋੜੇ ਨੇ ਸਾਥ ਛੱਡ ਦਿੱਤਾ, ਵਾਹਨ ਨੇ ਸਾਥ ਛੱਡ ਦਿੱਤਾ। ਹੁਣ ਇਸ ਨੂੰ ਅਗਲੀ ਯਾਤਰਾ ਪੂਰੀ ਕਰਨ ਵਾਸਤੇ ਵਾਹਨ ਚਾਹੀਦਾ, ਸਰੀਰ ਚਾਹੀਦਾ। ਐਸਿਆਂ ਨੂੰ ਦੇਵਤਾ ਕਹਿੰਦੇ ਨੇ, ਕਿ ਦੇਵਤੇ ਦਾ ਅਖਰੀ ਅਰਥ ਹੈ ਜਿਹਦਾ ਦੀਵਾ ਜਲਿਆ ਹੋਇਆ, ਜਲਿਆ, ਜਿਹਨੂੰ ਪ੍ਰਭੂ ਦੀ ਸਮਝ ਸੀ ਅਤੇ ਚੱਲ ਰਿਹਾ ਸੀ। ਪਰ ਜਿਤਨੀ ਤੇਜ਼ੀ ਨਾਲ ਸਰੀਰ ਸ਼ਮਸ਼ਾਨ ਦੀ ਤਰਫ ਚੱਲ ਰਿਹਾ ਸੀ, ਇਤਨੀ ਤੇਜ਼ੀ ਨਾਲ ਇਸਦਾ ਮਨ ਭਗਵਾਨ ਦੀ ਤਰਫ ਨਹੀਂ ਗਿਆ, ਇਤਨੀ ਤੇਜ਼ੀ ਇਸਨੇ ਨਹੀਂ ਦਿਖਾਈ। ਤਾਂ ਹੋਇਆ ਕਿ ਸਰੀਰ ਤੇ ਸ਼ਮਸ਼ਾਨ ਤੱਕ ਪਹੁੰਚ ਗਿਆ, ਮਨ ਭਗਵਾਨ ਤੱਕ ਨਹੀਂ ਪਹੁੰਚ ਰਹਿ ਗਿਆ। ਐਸੀ ਰੂਹ ਨੂੰ, ਐਸੀ ਜੀਵ ਆਤਮਾ ਨੂੰ ਦੇਵਤਾ ਕਹਿੰਦੇ ਨੇ। ਕਿਤੇ ਦੇਵ ਦਾਨਵ ਮੁੰਨ ਕਿਤੇ ਕਿਤੇ ਰਤਨ ਸਮ, ਪਤਾ ਨਹੀਂ ਕਿਤਨੇ ਦੇਵ ਨੇ, ਦੇਵਤੇ ਨੇ। ਮਾੜੇ ਸੰਸਕਾਰਾਂ ਵਾਲੀ ਜੀਵ ਆਤਮਾ ਜੀਵਨ ਭਰ ਗਲਤੀ ਕਰਦਾ ਰਹੇ, ਸਰੀਰ ਦਾ ਅੰਤ ਹੋ ਗਿਆ, ਇਹ ਮਾੜੇ ਸੰਸਕਾਰ ਲੈ ਕੇ ਜਾ ਰਿਹਾ, ਇਹਦਾ ਵੀ ਛੇਤੀ ਜਨਮ ਨਹੀਂ ਹੋਵੇਗਾ, ਕਿਉਂਕਿ ਉਤਨੇ ਹੀ ਮਾੜੇ ਸੰਸਕਾਰਾਂ ਵਾਲੀ ਮਾਂ ਚਾਹੀਦੀ। ਐਸੀਆਂ ਜੀਵ ਆਤਮਾ ਨੂੰ ਦੇਵ ਨਹੀਂ ਕਹਿੰਦੇ, ਦੇਵਤਾ ਨਹੀਂ ਕਹਿੰਦੇ। ਕੀ ਕਹਿੰਦੇ ਨੇ? ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ, ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਜੀ। ਐਸਿਆਂ ਨੂੰ ਭੂਤ ਪ੍ਰੇਤ ਪਿਸਾਚ ਕਹਿੰਦੇ ਨੇ, ਮਤਲਬ ਬੈੜੀ ਆਤਮਾ। ਅਤੇ ਉਂਝ ਭੂਤ ਦੇ ਅਰਥ ਨੇ ਪਛੜਿਆ ਹੋਇਆ, ਪਾਸ਼ ਦੇ 'ਚ ਭੂਤ ਕਾਲ ਜਿਹੜਾ ਅਸੀਂ ਕਹਿੰਦੇ ਹਾਂ। ਹੈ ਤੇ ਮਨੁੱਖ ਪਰ ਪਸ਼ੂਆਂ ਦੀ ਤਰ੍ਹਾਂ ਜੀ ਰਿਹਾ ਭੂਤ, ਕਰਤੂਤ ਪਸ਼ੂ ਕੀ ਮਾਨਸ ਜਾਤ। ਜੀਵਦਾ ਜਾਗਦਾ ਉਹ ਮਨੁੱਖ ਵੀ ਉਸਨੂੰ ਭੂਤ ਕਹਿ ਦੇਣਾ, ਹੈ ਤੇ ਮਨੁੱਖ ਪਰ ਮਨੁੱਖਾਂ ਦੀ ਤਰ੍ਹਾਂ ਨਹੀਂ ਜੀ ਰਿਹਾ, ਪਸ਼ੂਆਂ ਦੀ ਤਰ੍ਹਾਂ ਜੀ ਰਿਹਾ। ਉਹ ਇਹਤੇ ਪਛੜ ਗਿਆ, ਪਿੱਛੇ ਚਲਾ ਗਿਆ, ਇਹਤੇ ਭੂਤਕਾਲ ਦੇ ਚਲਾ ਗਿਆ। ਹੈ ਤੇ ਮਨੁੱਖ ਇਹ ਦੇਵਤਿਆਂ ਦੀ ਤਰ੍ਹਾਂ ਜੀ ਰਿਹਾ, ਇਹਤੇ ਮਨੁੱਖਤਾ ਤੋਂ ਵੀ ਅੱਗੇ ਚਲਾ ਗਿਆ, ਅੱਗੇ ਚਲਾ ਗਿਆ। ਇਹ ਤਿੰਨੇ ਤਰ੍ਹਾਂ ਦੀ ਸੰਭਾਵਨਾ ਮਨੁੱਖ ਦੇ ਅੰਦਰ ਜਾ ਜੋ ਹੈ ਹੁੰਦੀ ਹੈ। ਮਨੁੱਖ ਮਨੁੱਖਾਂ ਦੀ ਤਰ੍ਹਾਂ ਜੀ ਸਕਦਾ ਹੈ, ਮਨੁੱਖ ਪਸ਼ੂਆਂ ਦੀ ਤਰ੍ਹਾਂ ਜੀ ਸਕਦਾ ਹੈ ਭੂਤਕਾਲ ਵਿੱਚ, ਮਨੁੱਖ ਦੇਵਤਿਆਂ ਦੀ ਤਰ੍ਹਾਂ ਜੀ ਸਕਦਾ ਹੈ। ਤੋ ਕਦੇ ਕਦਾਈ ਮਨੁੱਖਾਂ 'ਚ ਐਸੇ ਮਨੁੱਖ ਮਿਲਦੇ ਨੇ, ਕਹਿਣਾ ਪੈਂਦਾ ਹੈ ਮਨੁੱਖ ਨਹੀਂ ਦੇਵਤਾ ਹੈ। ਬਹੁਤ ਸਾਰੇ ਮਨੁੱਖਾਂ ਵਿੱਚ ਮਨੁੱਖ ਐਸੇ ਮਿਲਦੇ ਨੇ ਜਿਨ੍ਹਾਂ ਨੂੰ ਦੇਖ ਕੇ ਕਹਿਣਾ ਪੈਂਦਾ ਨਿਰਾ ਹੀ ਪਸ਼ੂ ਹੈ। ਔਰ ਇਹਨਾਂ ਹੀ ਮਨੁੱਖਾਂ ਦੇ ਕੁਛ ਮਨੁੱਖ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਕਹਿਣਾ ਪੈਂਦਾ ਇਹਦੇ ਅੰਦਰ ਮਨੁੱਖਤਾ ਹੈ, ਇਸ ਦੇ ਅੰਦਰ ਇਨਸਾਨੀਅਤ ਹੈ, ਇਹ ਮਨੁੱਖ ਹੋ ਕੇ ਕਮ ਸੇ ਕਮ ਪਸ਼ੂਆਂ ਦੀ ਤਰ੍ਹਾਂ ਨਹੀਂ, ਚਲੋ ਦੇਵਤਿਆਂ ਦੀ ਤਰ੍ਹਾਂ ਨਹੀਂ, ਤੋ ਮਨੁੱਖਾਂ ਦੀ ਤਰ੍ਹਾਂ ਤੇ ਜੀ ਰਹੇ, ਮਨੁੱਖ ਹੋ ਕੇ ਤੇ ਜੀ ਰਹੇ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਇਨਸਾਨ ਰਾਹ ਇਨਸਾਨੀਅਤ ਲਾਜ਼ਮ ਅਸਤ, ਮਨੁੱਖ ਦੇ ਅੰਦਰ ਮਨੁੱਖਤਾ ਲਾਜ਼ਮੀ ਚਾਹੀਦੀ ਹੈ। ਇਨਸਾਨ ਰਾ ਇਨਸਾਨੀਅਤ ਲਾਜ਼ਮ ਅਸਤ ਊਦ ਗਰਬੋ ਨਾ ਬਾਸ਼ਦ ਹੈਜ਼ਮ ਅਸਤ। ਚੰਦਨ ਨੂੰ ਅਰਬੀ ਦੇ ਵਿੱਚ ਊਦ ਕਹਿੰਦੇ ਨੇ, ਫਾਰਸੀ ਔਰ ਅਰਬੀ ਵਿੱਚ ਚੰਦਨ ਲਈ ਸ਼ਬਦ ਹੈ ਊਦ। ਊਦ ਗਰਬੋ ਨਾ ਬਾਸ਼ਦ ਹੈਜ਼ਮ ਅਸਤ, ਅਗਰ ਚੰਦਨ ਦੇ ਵਿੱਚ ਖੁਸ਼ਬੋ ਹੀ ਨਹੀਂ ਹੈ ਤੇ ਚੰਦਨ ਕਹਿਣ ਦੀ ਲੋੜ ਕੀ ਹੈ? ਲੱਕੜ ਹੈ, ਲੱਕੜ ਹੈ। ਮਨੁੱਖ ਦੇ ਅੰਦਰ ਮਨੁੱਖਤਾ ਹੀ ਨਹੀਂ ਹੈ ਤੇ ਮਨੁੱਖ ਕਹਿਣ ਦੀ ਲੋੜ ਕੀ ਹੈ? ਇਨਸਾਨ ਕਹਿਣ ਦੀ ਲੋੜ ਕੀ ਹੈ? ਹੈਵਾਨ ਹੈ, ਪਸ਼ੂ ਹੈ। ਜੋ ਇਨਸਾਨ ਹੋ ਕੇ ਹੈਵਾਨਾਂ ਦੀ ਤਰ੍ਹਾਂ ਜੀ ਰਿਹਾ, ਮਨੁੱਖ ਹੋ ਕੇ ਪਸ਼ੂ ਦੀ ਤਰ੍ਹਾਂ ਜੀ ਰਿਹਾ, ਪਛੜ ਕੇ। ਤੋ ਪਸ਼ੂ ਹੋਣਾ ਸਾਡਾ ਭੂਤਕਾਲ ਸੀ, ਹੁਣ ਤਾਂ ਅਸੀਂ ਮਨੁੱਖ ਹਾਂ। ਲੇਕਿਨ ਮਨੁੱਖ ਗੁਜ਼ਰੇ ਹੋਏ ਸਮੇਂ ਦੀ ਤਰ੍ਹਾਂ ਜੀ ਸਕਦਾ ਹੈ, ਜੈਸੇ ਪਸ਼ੂ ਜੀਵਦੇ ਸਨ ਮਨੁੱਖ ਹੋ ਕੇ ਪਸ਼ੂਆਂ ਦੀ ਤਰ੍ਹਾਂ ਜੀ ਰਿਹਾ। ਕਰਤੂਤ ਪਸ਼ੂ ਕੀ ਮਾਨਸ ਜਾਤ ਹੈ, ਤੇ ਮਨੁੱਖ ਜੀ ਰਿਹਾ ਪਸ਼ੂਆਂ ਦੀ ਤਰ੍ਹਾਂ, ਬਿਲਕੁਲ ਪਸ਼ੂਆਂ ਦੀ ਤਰ੍ਹਾਂ, ਦਰਿੰਦਾ ਅਚੇਤ। ਇਹ ਲੰਬੇ ਸਮੇਂ ਤੱਕ ਬੜੇ ਭਟਕੇਗਾ, ਇਹਨਾਂ ਨੂੰ ਭੂਤ ਪ੍ਰੇਤ ਪਿਸਾਚ ਕਹਿੰਦੇ ਨੇ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਇਸ ਦਾ ਜ਼ਿਕਰ ਕਰਦੇ ਨੇ। ਕਹੂੰ ਜਛ ਗੰਧਰਵ ਉਰਗ, ਕਹੂੰ ਵਿਦਿਆਧਰ, ਕਹੂੰ ਭੈ ਕਿਨਰ ਪਿਸਾਚ, ਕਹੂੰ ਪ੍ਰੇਤ। ਹੇ ਪ੍ਰਭੂ, ਮੈਂ ਦੇਖਦਾ ਤੇਰੇ ਪਸਾਰੇ 'ਚ ਕਿਧਰੇ ਪ੍ਰੇਤ ਨੇ, ਕਿਧਰੇ ਭੂਤ ਨੇ, ਕਿਧਰੇ ਪਿਸਾਚ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਵੇਂ ਭੈੜਾ ਮਨੁੱਖ ਹੁੰਦਾ, ਬਹੁਤ ਭੈੜਾ ਮਨੁੱਖ, ਉਸ ਤੋਂ ਲੋਕ ਬਹਿ ਖਾਂਦੇ ਨੇ, ਬਹਿ ਖਾਂਦੇ ਨੇ। ਇਸੇ ਤਰ੍ਹਾਂ ਭੂਤ ਪ੍ਰੇਤ ਪਿਸਾਚ ਨੇ, ਲੋਕ ਬਹਿ ਖਾਂਦੇ ਨੇ ਫਿਜ਼ੂਲ ਕਰਕੇ, ਕਿ ਉਹ ਕੁਛ ਕਰ ਨਹੀਂ ਸਕਦੇ, ਕੁਛ ਕਰਨ ਵਾਸਤੇ ਸਰੀਰ ਚਾਹੀਦਾ ਨਹੀਂ ਹੈ ਉਹਨਾਂ ਨੂੰ, ਕੁਛ ਕਰਨ ਵਾਸਤੇ ਤਨ ਚਾਹੀਦਾ। ਐਸੇ ਭੂਤ ਪ੍ਰੇਤ ਗੁਸਤਾਖੀ ਮਾਫ, ਕਈ ਦਫ਼ਾ ਕਿਸੇ ਦਾ ਤਨ ਵਰਤ ਲੈਂਦੇ ਨੇ। ਕਿਸ ਦਾ ਤਨ ਵਰਤ ਲੈਂਦੇ ਨੇ? ਭੂਤ ਦਾ ਤਨ ਵਰਤ ਲੈਂਦੇ ਨੇ, ਜੋ ਮਨੁੱਖ ਹੋ ਕੇ ਭੂਤ ਕਾਲ ਵਿੱਚ ਜੀ ਰਿਹਾ, ਪਸ਼ੂਆਂ ਦੀ ਤਰ੍ਹਾਂ ਜੀ ਰਿਹਾ, ਉਹਦਾ ਤਨ ਵਰਤ ਲੈਂਦੇ ਨੇ। ਕਬੀਰ ਕਹਿੰਦੇ ਨੇ, ਜੈ ਘਰ ਸਾਧ ਨਾ ਸੇਵੀਏ, ਹਰ ਕੀ ਸੇਵਾ ਨਾਏ, ਤੇ ਘਰ ਮਰਹਟ ਸਾਰਖੇ, ਭੂਤ ਬਸੇ ਤੇ ਨਵਾਂ। ਜਿੱਥੇ ਕੋਈ ਪ੍ਰਭੂ ਦਾ ਨਾਮ ਨਹੀਂ ਜਪਿਆ ਜਾਂਦਾ ਤੇ ਕਦੀ ਕੋਈ ਨਾਮ ਰਸਕ ਉਹਨਾਂ ਦੇ ਘਰ ਗਿਆ ਹੀ ਨਹੀਂ, ਕੋਈ ਸਤਸੰਗ ਵੀ ਨਹੀਂ ਹੋਇਆ। ਕਬੀਰ ਕਹਿੰਦੇ ਨੇ, ਮੈਂ ਉਸ ਘਰ ਨੂੰ ਘਰ ਨਹੀਂ ਕਹਿੰਦਾ, ਸ਼ਮਸ਼ਾਨ ਘਾਟ ਹੈ, ਔਰ ਉੱਥੇ ਮਨੁੱਖ ਨਹੀਂ ਰਹਿੰਦੇ, ਭੂਤ ਪ੍ਰੇਤ ਰਹਿੰਦੇ ਨੇ, ਭੂਤ ਪ੍ਰੇਤ ਰਹਿੰਦੇ ਨੇ। ਜੈ ਘਰ ਸਾਧ ਨਾ ਸੇਵੀਏ, ਹਰ ਕੀ ਸੇਵਾ ਨਾ ਹੈ, ਤੇ ਘਰ ਮਰਹਟ ਸਾਰਖੇ, ਭੂਤ ਪਸੇ ਤੇ ਨਵਾਂ ਹੈ। ਇਹ ਭਟਕਦੀਆਂ ਹੋਈਆਂ ਰੂਹਾਂ ਭੂਤ ਭੂਤਾਂ ਦੀ ਵਰਤੋਂ ਕਰ ਲੈਂਦੇ ਨੇ। ਕਿਹੜੇ ਭੂਤ ਦੀ? ਜੋ ਮਨੁੱਖ ਹੋ ਕੇ ਪਸ਼ੂ ਦੀ ਤਰ੍ਹਾਂ ਜੀ ਰਿਹਾ, ਤੋ ਉਸਨੇ ਜਿਹੜਾ ਅਨਰਥ ਕਰਨਾ ਹੁੰਦਾ, ਉਹ ਬਹੁਤ ਉਹਦੇ ਅੰਦਰ ਪ੍ਰਵੇਸ਼ ਕਰਕੇ ਬਹੁਤ ਵੱਡਾ ਅਨਰਥ ਕਰਾ ਦਿੰਦਾ। ਅੱਜ ਤੱਕ ਸੈਂਕੜੇ ਕਾਤਲਾਂ ਨੇ ਅਦਾਲਤ ਵਿੱਚ ਇਹ ਆਖਿਆ, ਕਤਲ ਕਰਨਾ ਨਹੀਂ ਚਾਹੁੰਦੇ ਸੀ ਹੋ ਕੇ। ਦੁਨੀਆਂ ਭਰ ਦੀਆਂ ਅਦਾਲਤਾਂ ਇਹ ਮੰਨਦੀਆਂ ਸਨ, ਝੂਠ ਬੋਲਦਾ, ਝੂਠ ਬੋਲਦਾ। ਆਪ ਸੁਣੋਗੋ, ਸੁਣ ਕੇ ਹੈਰਾਨ ਹੋਵੋਗੇ, 3-4 ਸਾਲ ਤੋਂ ਮਨੋਚਿੰਤਕ ਇਸ ਨਤੀਜੇ 'ਤੇ ਪਹੁੰਚੇ ਨੇ, ਇਹ ਸਾਰੇ ਕਾਤਲ ਗਲਤ ਨਹੀਂ ਕਹਿ ਰਹੇ, ਠੀਕ, ਇਹਨਾਂ ਦੇ 'ਚ ਬਹੁਤ ਸਾਰੇ ਠੀਕ ਕਹਿ ਰਹੇ ਨੇ, ਕਤਲ ਨਹੀਂ ਕਰਨਾ ਚਾਹੁੰਦੇ ਸਨ, ਹੋ ਗਿਆ, ਸਿਰਫ ਅਗਲੇ ਨੂੰ ਗਾਲ ਹੀ ਕੱਢਣਾ ਚਾਹੁੰਦੇ ਸਨ, ਕ੍ਰੋਧਿਤ ਹੋ ਗਏ, ਅਗਲੇ ਨੂੰ ਇੱਕ ਥੱਪੜ ਮਾਰਨਾ ਚਾਹੁੰਦੇ ਸਨ, 2-4 ਗਸੁੰਨ ਮਾਰਨਾ ਚਾਹੁੰਦੇ ਸਨ, ਚਾਕੂ ਮਾਰ ਬੈਠੇ ਨੇ, ਕਤਲ ਕਰ ਦਿੱਤਾ ਹੈ, ਗਲਾ ਦਬਾ ਦਿੱਤਾ ਹੈ। ਇਸ ਭੂਤ ਦੇ ਅੰਦਰ ਭੂਤ ਪ੍ਰਵੇਸ਼ ਕਰ ਗਿਆ, ਇਸ ਤੋਂ ਐਸਾ ਹੋ ਗਿਆ। ਭੂਤ ਤਾਂ ਸਹੀ ਹੋ, ਮਨੁੱਖ ਹੋ ਕੇ ਪਸ਼ੂਆਂ ਦੀ ਤਰ੍ਹਾਂ ਜੀ ਰਿਹਾ ਸੀ, ਮੈਨੂੰ ਖੁਲਾਸਾ ਇਸ ਵਾਸਤੇ ਕਰਨਾ ਪੈ ਰਿਹਾ। ਬਹੁਤ ਸਾਰੇ ਬੰਦੇ ਇੰਝ ਕਹਿਣ ਲੈਂਦੇ ਨੇ ਗੁਰਮਤਿ ਦੇ ਤਾਂ ਬਹੁਤ ਪ੍ਰੇਤ ਮੰਨਦੇ ਨੇ। ਹੁਣ ਇਹਨਾਂ ਵਾਸਤੇ ਪਤਾ ਨਹੀਂ ਗੁਰਮਤਿ ਕੀ ਆਉਂਦੀ ਹੈ। ਗੁਰਮਤਿ ਆਉਂਦੀ ਹੈ ਗੁਰਬਾਣੀ, ਗੁਰਮਤਿ ਤਾਂ ਗੁਰਬਾਣੀ ਹੈ। ਅਤੇ ਗੁਰਬਾਣੀ ਦੀ ਪੰਕਤੀ ਮੈਂ ਤੁਹਾਨੂੰ ਸਰਵਨ ਕਰਾ ਰਿਹਾ, ਕਈ ਕੋਟ ਭੂਤ ਪ੍ਰੇਤ ਸੋ ਕਰ ਮਿਰਗਾਜ।